ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਕ ਹੈ, ਮਨ ਮੇਰੇ ਗੌ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਚੋਲਾ। ਇਸ ਤੋਂ ਕੀ ਭਾਵ ਹੈ, ਕਿਵੇਂ ਅਸੀਂ ਦੁਨਿਆਵੀ ਓਲਾ ਪਾਲਦੇ ਹਾਂ ਤੇ ਗੁਰਬਾਣੀ ਸਾਨੂੰ ਕਿਸਦਾ ਓਲਾ ਲੈਣ ਦੀ ਸਿਫਾਰਿਸ਼ ਕਰਦੀ ਹੈ? ਸਾਡਾ ਅੱਜ ਦਾ ਗੁਰਬਾਣੀ ਵਿਚਾਰ ਓਲਾ ਦੇ ਅਖਰੀ ਅਰਥ ਹਨ ਓਟ, ਆਸਰਾ, ਆਧਾਰ, ਸ਼ਰਨ ਜਾਂ ਟੇਕ। ਪਰ ਅਧਿਆਤਮਿਕ ਤੌਰ ਤੇ ਇਸ ਵਿੱਚ ਡੂੰਘੀ ਰਮਜ਼ ਹੈ। ਹਰ ਇੱਕ ਜੀਵ ਨੂੰ ਦੁਨੀਆਂ ਵਿੱਚ ਵਿਚਰਨ ਲਈ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਬੱਚਾ ਪੈਦਾ ਹੁੰਦਿਆਂ ਹੀ ਆਪਣੀ ਮਾਂ ਤੇ ਨਿਰਭਰ ਹੁੰਦਾ ਹੈ, ਫਿਰ ਸਾਰੀ ਜ਼ਿੰਦਗੀ ਵੀ ਉਹ ਆਪਣੇ ਤੋਂ ਕਿਸੇ ਵੱਡੀ ਹਸਤੀ ਦੀ ਓਟ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ ਸਾਨੂੰ ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਅਸੀਂ ਆਪ ਉਹਨਾਂ ਦਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾਅ ਤੇ ਅਸੀਂ ਕਿਸੇ ਨਾ ਕਿਸੇ ਉੱਤੇ ਨਿਰਭਰ ਹੁੰਦੇ ਹਾਂ। ਮਾਇਕੀ ਜੀਵਨ ਤੋਂ ਇਲਾਵਾ ਸਾਡਾ ਇੱਕ ਹੋਰ ਜੀਵਨ ਹੈ ਜੋ ਇਸ ਤੋਂ ਉਚੇਰਾ ਹੈ, ਅਰਥਾਤ ਸਾਡਾ ਪਰਮਾਰਥ ਜੀਵਨ। ਅਸਲ ਵਿੱਚ ਪਰਮਾਰਥ ਜੀਵਨ ਤੋਂ ਬਿਨਾਂ ਸਾਡਾ ਕੋਈ ਜੀਵਨ ਹੀ ਨਹੀਂ। ਇਹਦੇ ਤੋਂ ਬਿਨਾਂ ਅਸੀਂ ਇਨਸਾਨ ਹੁੰਦੇ ਹੋਏ ਵੀ ਪਸ਼ੂ ਸਮਾਨ ਹਾਂ। ਅਕਾਲ ਪੁਰਖ ਦੀ ਆਪਣੀ ਮੌਜ ਵਿੱਚ ਰਚੀ ਹੋਈ ਇਸ ਇਲਾਹੀ ਕਾਇਨਾਤ ਦੇ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਆਤਮਿਕ ਮੰਡਲ, ਜਿਹਦੇ ਵਿੱਚ ਉਸਦਾ ਇਲਾਹੀ ਪ੍ਰਕਾਸ਼ ਹੈ, ਅਰਥਾਤ ਇੱਥੇ ਸਦਾ ਖੈਰ, ਸਦਾ ਸੁੱਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਉ, ਨਾਮ, ਸ਼ਾਂਤੀ ਤੇ ਠੰਡ ਦਾ ਪ੍ਰਗਟਾਵਾ ਹੈ। ਦੂਸਰਾ ਸਾਡਾ ਤ੍ਰੈਗੁਣੀ ਮਾਇਕੀ ਮੰਡਲ, ਇਹਦੇ ਵਿੱਚ ਹੋਮੇ ਵੇੜੀ ਸਿਆਣਪ ਦਾ ਰਾਜ ਹੈ। ਇਹਦੇ ਵਿੱਚ ਨੀਵੀਆਂ ਮਾਇਕੀ ਰੁਚੀਆਂ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਖੁਦਗਰਜ਼ੀ, ਈਰਖਾ, ਨਫ਼ਰਤ, ਸਾੜਾ, ਚਿੰਤਾ, ਤ੍ਰਿਸ਼ਨਾ ਆਦਿ ਦੀ ਅੱਗ ਵਰਤ ਰਹੀ ਹੈ। ਇਸ ਆਤਿਸ਼ ਦੁਨੀਆਂ ਵਿੱਚ ਖੱਚਤ ਹੋਈ ਹੋਈ ਸਾਰੀ ਲੁਕਾਈ ਸੜਦੀ, ਬਲਦੀ, ਹਾਇਬੂ ਕਰਦੀ, ਹਾਲ ਦੁਹਾਉਂਦੀ, ਮਚਾਉਂਦੀ, ਕਿਝ ਨਾ ਬੁੱਝੇ, ਕਿਝ ਨਾ ਸੁੱਝੇ, ਦੁਨੀਆਂ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰਦੀ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਨਮੁਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਲਤ ਤਿਖਈਆ। ਗੁਰਬਾਣੀ ਅਨੁਸਾਰ ਇਸ ਗੁੱਝੀ ਪਾਏ ਜਾਂ ਮਾਇਕੀ ਅੱਗ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਵੱਲੋਂ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਵਿਸਮਾਦੀ, ਠੰਡੇ ਤੇ ਖੁਨਕ ਨਾਮ ਵੱਲ ਲਾਉਣਾ ਹੈ, ਜਿਸ ਨੂੰ ਗੁਰਬਾਣੀ ਵਿੱਚ ਭੱਜ ਪੈ ਹਰ ਸਰਣਾਈ ਕਿਹਾ ਗਿਆ ਹੈ, ਚਰਨ ਸਰਨ ਜਾਣਾ ਕਿਹਾ ਗਿਆ ਹੈ, ਗੌ ਹਰ ਨਾਮ ਕਾ ਓਲਾ ਹੈ। ਉਦਾਹਰਣ ਲਈ, ਜੇਕਰ ਇੱਕ ਪਾਸੇ ਅਸੀਂ ਅੱਗ ਦੇ ਭਾਂਬੜ ਮਚਾ ਦੇਈਏ, ਦੂਜੇ ਪਾਸੇ ਬਰਫ਼ ਜਮ੍ਹਾਂ ਕਰ ਦੇਈਏ, ਤਾਂ ਜਿਉਂ ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਏਗਾ, ਠੰਡ ਘਟਦੀ ਜਾਏਗੀ। ਇਹਦੇ ਉਲਟ ਜੇ ਅਸੀਂ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ, ਠੰਡ ਵੱਧਦੀ ਜਾਏਗੀ, ਸੇਕ ਘਟਦਾ ਜਾਏਗਾ। ਇਹੀ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂ ਬਹੂ ਟੁਕਦਾ ਹੈ। ਜਿਉਂ ਜਿਉਂ ਠੰਡਾ ਹਰਨਾਉ ਵੱਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਅਕਾਲ ਪੁਰਖ ਦਾ ਓਲਾ ਛੱਡ ਕੇ ਉਹਨੂੰ ਭੁੱਲ ਕੇ ਉਹਦੇ ਤੋਂ ਬੇਮੁੱਖ ਹੋ ਕੇ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆਂ ਵੱਲ ਮੁੜਦੀ ਜਾਂਦੀ ਹੈ, ਤਿਉਂ ਤਿਉਂ ਹਰ ਨਾਮ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ ਤੇ ਉਸੇ ਮਿਕਦਾਰ ਵਿੱਚ ਫਿਰ ਅਸੀਂ ਨਾਮ ਦੀਆਂ ਇਲਾਹੀ ਬਰਕਤਾਂ ਉਹਦੀਆਂ ਬਖਸ਼ਿਸ਼ਾਂ ਤੋਂ ਵੀ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇੰਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਇਸ ਸਗਨ ਸੁਖ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ ਚੰਗੇਰੇ ਸੁਹਣੇਰੇ ਸੁਖਦਾਈ ਕਲਿਆਣਕਾਰੀ ਆਤਮ ਜੀਵਨ ਦਾ ਚੇਤਾ ਹੀ ਨਹੀਂ ਰਹਿੰਦਾ, ਸਾਨੂੰ ਉਹਦਾ ਖਿਆਲ ਨਹੀਂ ਆਉਂਦਾ, ਨਿਸ਼ਚਾ ਨਹੀਂ ਹੁੰਦਾ, ਸ਼ਰਧਾ ਨਹੀਂ ਉਪਜਦੀ, ਲੋੜ ਨਹੀਂ ਪਾਸਦੀ। ਜਨਮ ਜਨਮਾਂਤਰਾਂ ਤੋਂ ਸਾਡਾ ਮਨ ਇਸ ਮਾਨਸਿਕ ਅਗਨੀ ਵਿੱਚ ਸੜਦਾ ਬਲਦਾ ਮਟਰੋੜ ਮਨੂਰ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਇਹਦੇ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਯਤਨ ਤਾਂ ਕੀ ਕਰਨਾ ਸੀ। ਇਸ ਤਰ੍ਹਾਂ ਸਾਡੀ ਇਹ ਆਪੋ ਸਹੇੜੀ ਗੁੱਝੀ ਮਾਨਸਿਕ ਅੱਗ ਇਹ ਅੰਦਰੋਂ ਅੰਦਰ ਸੁਲਗਦੀ ਰਹਿੰਦੀ ਹੈ, ਜੋ ਕਿਸੇ ਮਾਮੂਲੀ ਜਿਹੀ ਬਾਹਰਲੀ ਉਕਸਾਹਟ ਨਾਲ ਭੜਕ ਉੱਠਦੀ ਹੈ ਤੇ ਫਿਰ ਭਾਂਬੜ ਬਣ ਕੇ ਸਾਰਾ ਆਲਾ ਦੁਆਲਾ ਸਾੜ ਸੁੱਟਦੀ ਹੈ। ਜਦੋਂ ਕਦੇ ਇਹ ਮਾਨਸਿਕ ਅਗਨੀ ਤੀਬਰ ਤੇ ਅਸਹਿ ਹੋ ਜਾਂਦੀ ਹੈ ਫਿਰ ਇਹਦਾ ਦੋਸ਼ ਅਸੀਂ ਕਦੀ ਹੋਰਨਾਂ ਉੱਤੇ ਕਦੀ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਹਦੇ ਨਾਲ ਨਾਲ ਅਸੀਂ ਆਪਣੀਆਂ ਸਿਆਣਪਾਂ ਚਤੁਰਾਈਆਂ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਸਫਲਤਾ ਨਹੀਂ ਮਿਲਦੀ ਫਿਰ ਆਪਣੇ ਤੋਂ ਤਕੜੇ ਅਫਸਰਾਂ ਵਜ਼ੀਰਾਂ ਸਾਕ ਸੰਬੰਧੀਆਂ ਦੀ ਓਟ ਜਾਂ ਆਸਰਾ ਪਾਲਦੇ ਹਾਂ। ਜਦ ਕਿਸੇ ਤਰ੍ਹਾਂ ਵੀ ਕਾਮਯਾਬੀ ਨਹੀਂ ਮਿਲਦੀ ਤਾਂ ਸਾਧਾਂ ਸੰਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਸ਼ਰਨ ਲਈ ਜਾਂਦੀ ਹੈ। ਇੱਕ ਸਾਧ ਸੰਤ ਜਾਂ ਪੀਰ ਫਕੀਰ ਕੋਲੋਂ ਕਾਰਜ ਰਾਸ ਨਾ ਆਵੇ ਅਸੀਂ ਦੂਜੇ ਦੀ ਟੇਕ ਤੱਕਦੇ ਹਾਂ, ਜਦਕਿ ਗੁਰਬਾਣੀ ਸਾਨੂੰ ਬਾਰ ਬਾਰ ਸੁਚੇਤ ਕਰਦੀ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ। ਇੱਥੇ ਹੀ ਬਸ ਨਹੀਂ, ਜੀਵ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਮਾਇਕੀ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਦਰ ਦਰ ਭਟਕਦਾ ਹੈ। ਕਈ ਪ੍ਰਕਾਰ ਦੇ ਨਸ਼ਿਆਂ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਉਹ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੇ ਹੀ ਸਾਧਨ ਸਾਡੀਆਂ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ ਤੋਂ ਬਚਣ ਦੇ ਐਵੇਂ ਆਰਜ਼ੀ ਉਪਾਅ ਹਨ। ਇਹਨਾਂ ਨਾਲ ਕੁਝ ਚਿਰ ਲਈ ਉਪਰੀ ਜੀ ਖੁਸ਼ੀ ਜਾਂ ਤਸੱਲੀ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ, ਨਾ ਹੀ ਸਾਡੇ ਹਿਰਦੇ ਵਿੱਚ ਠੰਡ ਪੈਂਦੀ ਹੈ। ਕਿਉਂਕਿ ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਹੋਏਗੀ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਸਾਡੀ ਹਾਸੋਹੀਣੀ ਮੂਰਖਤਾ ਹੈ। ਪਰ ਅਸੀਂ ਬੜੇ ਸਿਆਣੇ ਵਿਦਵਾਨ ਅਕਲ ਲਤੀਫ ਕਹਾਉਂਦੇ ਹੋਮੇ ਦੇ ਭਰਮ ਭੁਲਾਵੇ ਅਧੀਨ ਆਪਣੀਆਂ ਤ੍ਰਿਸ਼ਨਾਵਾਂ ਦੀ ਪੂਰਤੀ ਵਿੱਚੋਂ ਮਨ ਦਾ ਸੁੱਖ ਮਨ ਦੀ ਸ਼ਾਂਤੀ ਤੇ ਠੰਡ ਭਾਲਦੇ ਹਾਂ। ਸਾਡੀ ਇਸ ਹਾਲਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਇਸ ਗੁੱਝੀ ਮਾਨਸਿਕ ਅੱਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਅੱਗ ਨਾਲ ਲੈ ਜਾਂਦੇ ਹਾਂ। ਧਰਮ ਅਸਥਾਨਾਂ ਨੂੰ ਵੀ ਅਸੀਂ ਈਰਖਾ ਦਵੈਤ ਵੈਰ ਵਿਰੋਧ ਲਾਲਚ ਬੇਈਮਾਨੀ ਤੇ ਮਜ਼ਬੀ ਤਸਬ ਦੀ ਅੱਗ ਲਾਈ ਹੋਈ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਸੋ ਜੀਵਨ ਦੇ ਹਰ ਖੇਤਰ ਵਿੱਚ ਹੀ ਅਸੀਂ ਸੱਗ ਦੇ ਭਾਂਬੜ ਮਚਾ ਦਿੱਤੇ ਹਨ ਜਿਨ੍ਹਾਂ ਵਿੱਚ ਸੜਦੀ ਬਲਦੀ ਲੁਕਾਈ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਖਲਕਤ ਨੂੰ ਗੁਰਬਾਣੀ ਰਾਹੀਂ ਇਉਂ ਆਤਮਿਕ ਜੀਵਨ ਸੇਧ ਬਖਸ਼ੀ, ਮਨ ਮੇਰੇ ਗੌਹਰ ਨਾਮ ਕਾ ਉਰਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਤਾਤੀ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ, ਸੀਤਲ ਸ਼ਾਂਤ ਸੂਖ ਹਰ ਸਰਣੀ, ਜਲਤੀ ਅਗਨ ਨਿਵਾਰੈ। ਇਹ ਜਗ ਜਲਤਾ ਦੇਖ ਕੇ ਭੱਜ ਪੈ ਹਰ ਸਰਣਾਈ ਰਾਮ। ਜਿਵੇਂ ਕਿਸੇ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਉਹਦੇ ਮਗਰ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਭੱਜ ਕੇ ਮਾਂ ਕੋਲ ਜਾਂਦਾ ਹੈ, ਕਿਉਂਕਿ ਉਹਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਹਦੀ ਮਾਂ ਉਸਨੂੰ ਹਰ ਆਫ਼ਤ ਤੋਂ ਬਚਾ ਲਏਗੀ। ਮਾਂ ਦੀ ਗੋਦ ਜਾਂ ਓਲਾ ਉਹਦੇ ਲਈ ਸਭ ਤੋਂ ਸੁਰੱਖਿਅਤ ਥਾਂ ਹੈ ਜਿੱਥੇ ਕੋਈ ਦੁੱਖ ਕਲੇਸ਼ ਆਫ਼ਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ, ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਅਰਥਾਤ ਸਿਮਰਨ ਕਰਨਾ ਹੀ ਸਤਿਗੁਰਾਂ ਦੀ ਚਰਨ ਸ਼ਰਨ ਜਾਣਾ ਹੈ, ਇਹੀ ਉਸ ਦੀ ਓਟ ਲੈਣੀ ਹੈ। ਅਕਾਲ ਪੁਰਖ ਦੇ ਹੁਕਮ ਦੀ ਸਹਿਜ ਚਾਲ ਵਿੱਚ ਆਪਣੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾ ਲੈਣਾ, ਇਹ ਉਹਦਾ ਉਰਲਾ ਲੈਣਾ ਹੈ। ਆਪਣੇ ਮਨ ਦੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਏਹੜ ਤੇਹੜ ਹੋਮੇ ਮੈਂ ਮੇਰੀ ਨੂੰ ਮਾਇਆ ਵੱਲੋਂ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ, ਆਤਮ ਪ੍ਰਾਇਣ ਕਰਨਾ, ਇਹੀ ਭੱਜ ਪੈ ਹਰ ਸਰਣਾਈ ਹੈ। ਹੋਰ ਉਦਾਹਰਣ, ਜਦੋਂ ਜੰਗਲ ਨੂੰ ਅੱਗ ਲੱਗ ਜਾਏ ਤਾਂ ਹਿਰਨ ਆਦਿ ਜੰਗਲੀ ਜੀਵ ਨਦੀ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਅੱਗ ਦੇ ਸੇਕ ਤੋਂ ਬਚਾ ਲੈਂਦੇ ਹਨ। ਇਸੇ ਤਰ੍ਹਾਂ ਗੁਰਮੁਖ ਜਨ ਅਥਵਾ ਹਰਜਨ ਪਿਆਰੇ ਕੀ ਕਰਦੇ ਹਨ, ਉਹ ਆਪਣੀ ਕੂੜੀ ਹੋਮੇ ਜਾਂ ਮਾਈਕੀ ਸਿਆਣਪਾਂ ਆਪਣੀਆਂ ਉਕਤੀਆਂ ਜੁਕਤੀਆਂ ਏਹੜ ਤੇਹੜ ਗਿਆਨ ਫਿਲੋਸਫੀਆਂ ਕਿਉਂ ਕਿਆ ਕੈਸੇ ਦੇ ਭੰਬਲ ਭੁੱਸੇ ਇਹ ਬੁੱਧੀ ਦੇ ਚਿੰਤਾ ਫਿਕਰ ਤੌਖਲੇ ਛੱਡ ਕੇ ਉਹ ਨਿੱਕੇ ਜਿਹੇ ਬੱਚੇ ਛੋਟੇ ਜਿਹੇ ਬੇਬੀ ਵਾਂਗ ਭੋਲੇ ਪਾਏ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਦਾ ਉਰਲਾ ਲੈਂਦੇ ਹਨ। ਸਾਧ ਸੰਗਤ ਵਿੱਚ ਵਿਚਰਦਿਆਂ ਉਹ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ ਤਾਂ ਫਿਰ ਸਤਿਗੁਰੂ ਦੀਆਂ ਸਭੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹਨ। ਸਤਿਗੁਰੂ ਅਜਿਹੀਆਂ ਗੁਰਮੁਖ ਰੂਹਾਂ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਉ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਔਗਣ ਕੋ ਨ ਚਿਤਾਰਦਾ ਗਲ ਛੇਤੀ ਲਾਇਕ, ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪਿਓਨ ਇਸ ਸੌਦੇ ਲਾਇਕ, ਖੇਲ ਖਿਲਾਏ ਲਾਡ ਲਡਾਵੈ ਸਦਾ ਸਦਾ ਅਨੰਦਾਈ, ਪ੍ਰਿਤ ਪਾਲੇ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ। ਪਰ ਕੋਈ ਵਿਰਲੇ ਕੋਈ ਬਖਸ਼ੇ ਹੋਏ ਗੁਰਮੁਖ ਜਾਨੀ ਇਸ ਆਤਿਸ਼ ਦੁਨੀਆ ਵਿੱਚ ਹਰ ਨਾਮ ਦਾ ਉੱਲਾ ਲੈ ਕੇ ਇਲਾਹੀ ਪ੍ਰੀਤ ਦੀ ਠੰਡ ਮਾਣਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਿਓਰੀ, ਜੰਗਲ ਦੀ ਅੱਗ ਸਾਰੇ ਹੀ ਦਰਖਤ ਬੂਟੇ ਸਾੜ ਕੇ ਸਵਾਹ ਕਰ ਛੱਡਦੀ ਹੈ, ਲੇਕਿਨ ਜਿਨ੍ਹਾਂ ਦੀ ਜੜ ਧੁਰ ਅੰਦਰ ਪਾਣੀ ਤੱਕ ਪਹੁੰਚੀ ਹੁੰਦੀ ਹੈ ਉਹ ਹਰੇ ਭਰੇ ਰਹਿੰਦੇ ਹਨ। ਗੁਰਬਾਣੀ ਵਿੱਚ ਬਾਰ ਬਾਰ ਸਾਨੂੰ ਐਸੇ ਬਖਸ਼ੇ ਹੋਏ ਐਸੇ ਆਤਮਿਕ ਠੰਡ ਵਿੱਚ ਵਿਚਰ ਰਹੇ ਗੁਰਮੁਖ ਜਨਾਂ ਦੀ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, तिसकी शरण सर्व सुख पावे, तिसके दर सब पाप मिटावे, अवर स्यानप सगली छाड़, तिस जन की तू सेवा लाग। इंसान दी अकाल पुरख उत्ते ओट, अते फिर अकाल पुरख दा अपने अंश जीवा लई सद बख्शिंद सदा मेहरवाना, औगण को ना चितारे ते प्रेम सहत गल लावे वाले इलाही बिरद नूं दर्शाउण लई इत्थे गुरमुख प्यारिया ने मां बच्चे दी प्रीत दी सर्वोत्तम उदाहरण दित्ती है। कहिंदे जद बच्चा मां दी कुख विच हुंदा है तां उहदी लिव करते नाल जुड़ी होण करके उहदे विकसण ते प्रफुल्लत होण लई सारा प्रबंध इलाही माता अकाल पुरख द्वारा सहज सुभाए हुंदा रहिंदा है। नौ महीने मां दे पेट दी जठर अग्नि विच अकाल पुरख दे अटुट सिमरन दा ओला ही उसनू उत्थे बचाई रखदा है। मात गर्भ मैं अपन सिमरन दे तै तुम राखन हारे, जन्म तो बाद भी निक्के जे बच्चे नू अपने आप दी सोझी नहीं हुंदी, उहदी अपनी मां उत्ते भोले पाए टेक ते श्रद्धा भावनी हुंदी है। इसलिए दुवली खिच अनुसार मां भी अपना आपा वार के नवजन्मे बच्चे दी संभाल पालन पोषण ते जीवन दिया सारिया लोड़ां दा फिकर ते इंतजाम करदी है। बच्चे नू अपने वास्ते कोई सियाणप कोई चातरी कोई प्रबंध फिकर चिंता दौड़ भज करन दी लोड़ नहीं पैंदी, क्योंकि उन्हूं दृढ़ विश्वास हुंदा है कि उहदी कोई अपनी प्यार करन वाली उहदी राखी करन वाली उन्हूं संभालन वाली खेल खिलाउण वाली लाड लडाउण वाली फिकर करन वाली शुभ चिंतक हस्ती है जो उहदी प्यार भावना नाल परवरिश करदी है। उहदे भोले पाए निश्चे अनुसार मां ही उहदा रब उहदी गुरु ते उहदी दाती है। सो बच्चा भी बेफिकर होके आसा मनसा रहत निस्सल होके निश्चिंत होके अपने मां बाप दी पूरन ओट छतर छाया हेठ खेलदा मलदा चाओ विच खुशी विच खेड़े विच रंग हसे रंग रोवे चुप भी कर जाए अनुसार कुदरती सहज जीवन बतीत करदा है। उधर घर दे कम्मा कारां विच रुझी हुई मां भी ओ बच्चे विच लिव लाई रखदी है। चुल्हे विच अग बालदी चक्की चौंदी पसीने दी बो नाल लिबड़ी तिबड़ी मां दी गोदी विच बच्चा रिड़दा फिरदा आ जांदा है ते मां दे प्यार दियां अमृत कुट्टां भरदा सब कुछ भुल जांदा है। जेकर बच्चा खेड़दा खेड़दा किते सड़हांद वाली थां चिक्कड़ गारे विच डिग पवे गंदा हो जावे उहदे सट लग जावे तां मां भावे पूरी सजी तजी हार शिंगार करी बैठी होवे कीमती तो कीमती कपड़े पाए होण अपने लाल अपने जिगर दे टोटे दी आवाज सुन के उसे वेले भज उठेगी रोंदे कुरलौंदे लिबड़े तिबड़े बच्चे नू अपनी हिक नाल ला लेगी प्यार नाल चुम चट के उन्हूं असीसां दिंदी लोरियां दिंदी थापड़ थापड़ के सुआएगी। मां दी सेवा भावना विच ना तां कोई स्वार्थ है ना मुक्ति दी इच्छा, सगो मां तां बच्चे दी प्यार खिच विच अपना आपा वार के उस सिरजनहार दे हुकम दी कार कमाउंदी है। ए मां बच्चे दे प्यार दा अलौकिक इलाही करिश्मा है। पर ए मां प्यार जा मोह दी छतर छाया भी बच्चे ते उन्ना चिर कम करदी है जिन्ना चिर बच्चा मां दे ख्यालां उहदियां रीझां उहदे प्यार भावना दे प्राण रहिंदा है सुर विच रहिंदा है उहदी ओट उहदा ओला लैंदा है। जदों बच्चा सियाणा आप हुदरा ते मां दी प्यार भावना तो बेसुरा होके अपनी मनमर्जी करन लगे ओह मां प्यार दे निघ ते शुभ इच्छावां तो वांझा हो जांदा है। ਫਿਰ ਆਪਣੇ ਕਰਮਾਂ ਦਾ ਨਤੀਜਾ ਭੁਗਤਦਾ ਠੋਕਰਾਂ ਖਾਂਦਾ ਹੈ, ਜਿਸ ਲਈ ਕਿ ਉਹ ਆਪ ਜ਼ਿੰਮੇਵਾਰ ਹੁੰਦਾ ਹੈ। ਇਹਦਾ ਕਾਰਨ ਕੀ ਹੈ ਕਿ ਜਦੋਂ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਏ, ਉਹਦਾ ਉੱਲਾ ਛੱਡ ਦੇਵੇ, ਤਾਂ ਉਹਦਾ ਆਪਣੇ ਮਾਂ ਪਿਆਰ ਰੂਪੀ ਸੋਮੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਫਿਰ ਉਹ ਰੁੱਖਾ ਸੁੱਖਾ ਜੀਵਨ ਬਤੀਤ ਕਰਦਾ, ਆਪਣੀ ਕਰਨੀ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਤੇ ਸ਼ੁਭ ਖਿਆਲ ਅਸੀਸਾਂ ਇਹ ਉਸੇ ਤਰ੍ਹਾਂ ਕਾਇਮ ਰਹਿੰਦੀਆਂ ਹਨ, ਤੇ ਜਦੋਂ ਵੀ ਬੱਚਾ ਆਪਣੀਆਂ ਸਿਆਣਪਾਂ ਆਪਣੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮੁੜ ਮਾਂ ਦੀ ਸ਼ਰਨ ਲੈਂਦਾ ਹੈ, ਮਾਂ ਉਹਨੂੰ ਫਿਰ ਗੱਲ ਨਾਲ ਲਾਉਂਦੀ ਹੈ, ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਬਖਸ਼ਦੀ ਹੈ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਇਸੇ ਤਰ੍ਹਾਂ ਜਦੋਂ ਅਸੀਂ ਹੋਮੇ ਦੇ ਭਰਮ ਭੁਲਾਵੇ ਅਧੀਨ ਅਕਾਲ ਪੁਰਖ ਦਾ ਆਸਰਾ ਛੱਡ ਕੇ, ਉਹਦੀ ਟੇਕ ਛੱਡ ਕੇ, ਦੂਜੇ ਭਾਵ ਵਿੱਚ ਆ ਕੇ ਪੰਜਾਂ ਦੇ ਵਸ ਪੈ ਕੇ ਆਪਣੀ ਇਲਾਹੀ ਮਾਤਾ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ, ਉਹਦਾ ਓਹਲਾ ਛੱਡ ਕੇ ਮਾਇਆ ਦੇ ਚਿਲਕਵੇਂ ਕ੍ਰਿਸ਼ਮਿਆਂ ਵਿੱਚ ਗਲਤਾਨ ਹੋ ਜਾਂਦੇ ਹਾਂ, ਤਾਂ ਉਹਦੇ ਸਾਰੇ ਦੈਵੀ ਗੁਣਾਂ ਉਹਦੀਆਂ ਬਰਕਤਾਂ ਉਹਦੀਆਂ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਿਵੇਂ ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਤੇ ਕਲਿਆਣਕਾਰੀ ਦਾਤਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰ ਆਤਮੇ ਹਰ ਨਾਮ ਨਾਲ ਜੁੜੀ ਹੋਣੀ ਜ਼ਰੂਰੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਸ਼ਰਧਾ ਭਾਵਨੀ ਵਿੱਚ ਵਿਘਨ ਪੈਣ ਨਾਲ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ, ਤੇ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਵੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਡੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਸਿਆਣਪ, ਸਾਡੀਆਂ ਚਤੁਰਾਈਆਂ ਏਹੜ ਤੇਹੜ ਤੇ ਕਿੰਤੂ ਪਰੰਤੂ, ਇਹ ਸਾਨੂੰ ਇਲਾਹੀ ਮਾਤਾ ਪਰਮੇਸ਼ਰ ਦੀ ਨਿੱਘੀ ਗੋਦ ਤੋਂ ਵਾਂਝਿਆ ਰੱਖਦੇ ਹਨ। ਜਿਉਂ ਜਿਉਂ ਅਸੀਂ ਅਕਾਲ ਪੁਰਖ ਦੀ ਓਟ ਛੱਡ ਕੇ ਉਹਦੇ ਤੋਂ ਸ਼ਰਧਾਹੀਣ ਭਾਵਨਾਹੀਣ ਪਿਆਰਹੀਣ ਹੁੰਦੇ ਜਾਂਦੇ ਹਾਂ, ਤਿਉਂ ਤਿਉਂ ਸਾਡੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ, ਤੇ ਇਹਦੇ ਤੋਂ ਪ੍ਰਾਪਤ ਹੋਣ ਵਾਲੀਆਂ ਇਲਾਹੀ ਦਾਤਾਂ ਤੇ ਗੁਣ ਘਟਦੇ ਜਾਂਦੇ ਹਨ। ਜਿਵੇਂ ਸ਼ਾਮ ਹੋਣ ਨਾਲ ਚਾਨਣ ਘਟ ਜਾਂਦਾ ਹੈ, ਹਨੇਰਾ ਵੱਧ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨ ਜਦੋਂ ਨਾਮ ਦੇ ਆਤਮ ਪ੍ਰਕਾਸ਼ ਤੋਂ ਦੂਰ ਹੋ ਜਾਂਦਾ ਹੈ, ਤਾਂ ਮਾਇਕੀ ਤ੍ਰਿਸ਼ਨਾਵਾਂ ਤੇ ਭਰਮ ਭੁਲਾਵੇ ਦਾ ਹਨੇਰ ਵੱਧ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਫਿਰ ਵੀ ਜਦ ਕਦੀ ਸਤਸੰਗ ਕਰਦਿਆਂ ਜੀਵ ਦੀ ਆਤਮਾ ਕਿਸੇ ਤਰ੍ਹਾਂ ਜਾਗ ਪਏ, ਉਹ ਠੱਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਸ਼ਰਨ ਆਵੇ, ਤਾਂ ਆਪਣੇ ਬਿਰਦ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਹਦੇ ਉੱਤੇ ਮਿਹਰਬਾਨ ਹੁੰਦੀ ਹੈ ਤੇ ਆਪਣੇ ਦਰੋਂ ਘਰੋਂ ਦੈਵੀ ਬਖਸ਼ਿਸ਼ਾਂ ਨਾਲ ਉਸਨੂੰ ਨਿਵਾਜਦੀ ਹੈ। ਜੋ ਸਰਣ ਆਵੈ ਤਿਸ ਕੰਠ ਲਾਵੈ ਇਹ ਬਿਰਦ ਸਵਾਮੀ ਸੰਦਾ, ਜੋ ਤੇਰੀ ਸਰਣਾਈ ਹਰ ਜਿਉ ਤਿਨ ਕੀ ਕਰੇ ਪ੍ਰਿਤਪਾਲ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਆਪਣੀਆਂ ਤੀਖਣ ਬੁੱਧੀ ਦੀਆਂ ਉਕਤੀਆਂ ਯੁਕਤੀਆਂ ਰਾਹੀਂ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਸੋ ਆਦ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਇਸ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਅਕਾਲ ਪੁਰਖ ਦੇ ਓਲੇ ਦੀ ਨਿੱਘੀ ਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਤੁਰੋਂ ਗੁਰੂ ਪੀਰ ਪੈਗੰਬਰ ਫਕੀਰ ਸੰਤ ਸਾਧ ਮਹਾਂਪੁਰਖ ਗੁਰਮੁਖ ਪਿਆਰੇ ਲੋੜ ਅਨੁਸਾਰ ਇਸ ਸੰਸਾਰ ਤੇ ਭੇਜੇ, ਜਿਨ੍ਹਾਂ ਨੇ ਉਸ ਵਕਤ ਦੇ ਹਾਲਾਤ ਅਨੁਸਾਰ ਸਾਨੂੰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ, ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੇ ਅੰਸ਼ ਜੀਵਾਂ ਲਈ ਪਿਆਰ ਭਾਵਨਾ ਦਾ ਬਿਰਧ ਹੈ, ਉਹਦੀ ਮਿਹਰ ਹੈ, ਉਹਦੀ ਬਖਸ਼ਿਸ਼ ਹੈ। ਇਹ ਗੁਰਪ੍ਰਸਾਦ ਦਾ ਪ੍ਰਗਟਾਵਾ ਤੇ ਪ੍ਰਤੀਕ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਰ ਪਿਆਰ ਹੁੰਦਾ ਹੈ। ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ। ਉਹਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਤੇ ਸੁੱਖ ਦੇਣ ਲਈ ਲੋਚਦੀ ਤਾਂਘਦੀ ਰਹਿੰਦੀ ਹੈ। ਉਹ ਆਪਣੇ ਬੱਚੇ ਵੱਲ ਪਿਆਰ ਸੁਨੇਹੜੇ ਭੇਜ ਕੇ ਉਹਨੂੰ ਮੁੜ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੇ ਇਲਾਹੀ ਮਾਤਾ ਪਰਮੇਸ਼ਰ ਨੂੰ ਵੀ ਆਪਣੀ ਅੰਸ਼ ਬੱਚਿਆਂ ਦੇ ਵਿਛੋੜੇ ਦਾ ਨੂੰ ਉਹ ਸਹਿ ਨਹੀਂ ਸਕਦੀ। ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਉਹਨੇ ਜੀਵਨ ਤੱਤ ਆਤਮਾ ਵਿੱਚ ਆਪਣੇ ਪਿਆਰ ਦੀ ਤਾਂਘ ਖਿੱਚ ਦਾ ਅੰਸ਼ ਪ੍ਰਵੇਸ਼ ਕੀਤਾ ਹੋਇਆ ਹੈ, ਤਾਂ ਜੋ ਜੀਵ ਦੀ ਆਪਣੇ ਕਰਤੇ ਵੱਲ ਅਣਜਾਣੇ ਸਹਿ ਸੁਭਾਏ ਖਿੱਚ ਪੈਂਦੀ ਰਹੇ। ਜਿਉਂ ਜਿਉਂ ਜੀਵ ਦਾ ਹੋਮੇ ਦਾ ਛੋੜ ਪਤਲਾ ਹੁੰਦਾ ਜਾਂਦਾ ਹੈ, ਉਹਦੀ ਸੁਰਤੀ ਬਿਰਤੀ ਆਤਮ ਪ੍ਰਾਇਣ ਹੁੰਦੀ ਜਾਂਦੀ ਹੈ, ਆਪਣੇ ਕੇਂਦਰ ਜਾਂ ਸੋਮੇ ਵੱਲ ਅੰਤਰ ਆਤਮੇ ਉਹਦੀ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ, ਇਹ ਤਾਰ, ਇਹ ਕਾਂਖੀ, ਇਹ ਦਵੱਲੀ ਹੈ। ਇੱਕ ਬੰਨੇ ਅਕਾਲ ਪੁਰਖ ਆਪਣੇ ਅੰਸ਼ ਨੂੰ ਆਪਣੇ ਵੱਲ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਜੇ ਪਾਸੇ ਜੀਵ ਵੀ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਜ ਸੁਭਾਏ ਖਿੱਚੇ ਜਾ ਰਹੇ ਹਨ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚਤਨੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ, ਸਾਨੂੰ ਕਿਵੇਂ ਪਤਾ ਚੱਲੇ ਕਿ ਇਹ ਦੁਵੱਲੀ ਖਿੱਚ ਮੌਜੂਦ ਹੈ? ਸਾਡੇ ਮਨ ਅੰਦਰ ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਸੇਵਾ ਭਾਵ, ਸਿਮਰਨ ਅਤੇ ਆਪਾ ਵਾਰਨਾ, ਇਹ ਇਸ ਖਿੱਚ ਦੇ ਸਰੂਪ ਹਨ। ਪਰ ਹੋਮੇ ਦੇ ਭਰਮ ਭੁਲਾਵੇ ਵਿੱਚ ਇਨਸਾਨ ਆਪਣੇ ਆਪ ਨੂੰ ਹੀ ਕਰਤਾ ਧਰਤਾ ਸਮਝ ਕੇ ਆਪਣੀਆਂ ਤੀਖਣ ਬੁੱਧੀ ਦੀਆਂ ਸਿਆਣਪਾਂ ਚਤੁਰਾਈਆਂ ਘੋਟਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ, ਈਰਖਾ, ਦਵੈਤ, ਲੜਾਈ, ਝਗੜੇ, ਦੁਸ਼ਮਣੀ ਸਹੇੜ ਲੈਂਦੇ ਹਾਂ ਤੇ ਨਤੀਜੇ ਦੇ ਤੌਰ ਤੇ ਡਰ, ਫਿਕਰ, ਸ਼ੱਕ ਤੇ ਚਿੰਤਾ ਚਿਖਾ ਵਿੱਚ ਸੜਦੇ ਬਲਦੇ ਦੁੱਖ ਭੋਗਦੇ ਹਾਂ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ, ਵੱਡਾ ਹੋ ਕੇ ਉਹ ਆਪਣੇ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ, ਤਾਂ ਉਸ ਨੂੰ ਨਾਲ ਬਾਕੀ ਨੌਕਰਾਂ ਵਾਂਗ ਹੀ ਵਰਤਾਰਾ ਹੁੰਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਨਾ ਸਦਕਾ ਉਹਨੂੰ ਆਪਣੇ ਬਾਪ ਦੀ ਪਹਿਚਾਣ ਹੋ ਜਾਏ, ਉਹ ਮੁੜ ਉਹਦੀ ਸ਼ਰਨ ਚਲਿਆ ਜਾਏ, ਤਾਂ ਉਸੇ ਵੇਲੇ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ, ਆਪਣੇ ਬਾਪ ਦੀ ਜਾਇਦਾਦ, ਉਹਦੀ ਵਿਰਾਸਤ ਦਾ ਹੱਕਦਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਮੁੜ ਅਕਾਲ ਪੁਰਖ ਰੂਪੀ ਇਲਾਹੀ ਮਾਤਾ ਦੀ ਸੁਖਦਾਈ ਗੋਦ ਦਾ ਨਿੱਘ ਮੰਨਣਾ ਚਾਹੁੰਦੇ ਹਾਂ, ਉਹਦੀਆਂ ਦੈਵੀ ਬਖਸ਼ਿਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹਾਂ, ਗੁੱਜੀ ਪਾਏ ਜਲੇ ਸੰਸਾਰਾਂ ਦੇ ਸੇਕ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੀ ਰੌਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਏਗਾ। ਇਹ ਪੰਕਤੀਆਂ ਕੀ ਹਨ? ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੁਖ ਮਨ ਤਨ ਦੇ, ਕੋਈ ਨਾ ਕਿਸੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਪੌਜਲ ਤਰਬੀ ਹੈ। ਰੇ ਮਨ ਓਟ ਲੇਹੋ ਹਰਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ ਪਾਵੇ ਪਦ ਨਿਰਵਾਨਾ। ਜੀ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮਨੋ, ਤਿਨ ਮੈਂ ਪੌ ਹੈ ਜਾਮ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਦੇ 132 ਲੇਖਾਂ ਵਿੱਚੋਂ ਗੁਰਬਾਣੀ ਵਿਚਾਰ ਨੰਬਰ 57 ਉਲਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਵੱਖ ਵੱਖ ਵਿਸ਼ਿਆਂ ਉੱਤੇ ਹੋਰ ਗੁਰਬਾਣੀ ਵਿਚਾਰ ਦੇ ਲੇਖ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।